ਘਟ ਪਰਚੈ ਜੋ ਉਪਜੈ ਪਾਓ, ਪੂਰ ਰਿਹਾ ਤੈਤ੍ਰੇ ਭਵਨ
ਫਿਰ
ਰਾਓ।
ਮਹਾਰਾਜ ਮਾਨੂੰ ਕਿਹੜੇ ਪਰਚੇ ਵਿੱਚ ਪਰਚਾਉਣਾ ਚਾਹੀਦਾ ਹੈ? ਤਾਂ ਭਗਤ ਜੀ ਕਹਿੰਦੇ ਨੇ ਘਟ ਪਰਚਾ ਵੀ ਤੁਹਾਡੇ ਹਿਰਦੇ ਵਿੱਚ ਨਾਮ ਬਾਣੀ ਦਾ ਸ਼ਬਦ ਦਾ ਪਰਚਾ ਹੋਣਾ ਚਾਹੀਦਾ, ਪ੍ਰੇਮ ਦਾ ਪਰਚਾ ਹੋਣਾ ਚਾਹੀਦਾ। ਜਦੋਂ ਘਟ ਪਰਚਾ ਤੁਹਾਡਾ ਮਨ ਪ੍ਰੇਮ ਦੇ ਪਰਚੇ ਵਿੱਚ ਪਰ ਜਾਵੇਗਾ, ਜਿਵੇਂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਆਖਿਆ ਸੀ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ। ਗੁਰਸਿੱਖ ਨੂੰ ਪਰਚਾ ਸ਼ਬਦ ਦਾ ਹੋਣਾ ਚਾਹੀਦਾ, ਬਾਣੀ ਪੜ੍ਹੇ ਤੇ ਜਾਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ, ਇਹ ਸ਼ਬਦ ਦਾ ਪਰਚਾ ਹੈ। ਘਟ ਪਰਚਾ ਜੋ ਉਪਜੈ ਪਾਓ, ਜਦੋਂ ਇਹ ਮਨੁੱਖ ਆਪਣੇ ਅੰਦਰ ਸ਼ਬਦ ਦੇ ਪਰਚੇ ਵਿੱਚ ਪਰਚ ਜਾਂਦਾ ਹੈ, ਨਾਮ ਦੇ ਪਰਚੇ ਵਿੱਚ ਪਰਚ ਜਾਂਦਾ ਹੈ, ਪ੍ਰੇਮ ਦੇ ਪਰਚੇ ਵਿੱਚ ਪਰਚ ਜਾਂਦਾ ਹੈ, ਉਪਜੈ ਪਾਓ, ਫਿਰ ਇਹਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ। ਜਦੋਂ ਕਿਸੇ ਦਾ ਅੰਦਰੋਂ ਮਨ ਸ਼ਬਦ ਦੇ ਪਰਚੇ ਵਿੱਚ, ਨਾਮ ਬਾਣੀ ਦੇ ਪਰਚੇ ਵਿੱਚ ਪਰਚ ਜਾਂਦਾ ਹੈ, ਫਿਰ ਉਹਦੇ ਮਨ ਦੇ ਵਿੱਚ ਰੱਬੀ ਪਿਆਰ ਪੈਦਾ ਹੋ ਜਾਂਦਾ ਹੈ, ਤੇ ਫਿਰ ਰੱਬੀ ਪਿਆਰ ਪੈਦਾ ਹੋਣ ਤੋਂ ਪੂਰ ਰਹਿਆ ਤਹਿ ਤ੍ਰੇ ਭਵਨ ਰਾਓ, ਇਹ ਤਿੰਨੇ ਭਵਨਾਂ ਦਾ ਰਾਜਾ, ਤਿੰਨੇ ਲੋਕਾਂ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਉੱਥੇ ਪ੍ਰਤੱਖ ਹੋ ਜਾਂਦਾ ਹੈ, ਉੱਥੇ ਪਰਿਪੂਰਨ ਹੋ ਜਾਂਦਾ ਹੈ। ਭਾਵ ਜਦੋਂ ਮਨ ਦੇ ਵਿੱਚ ਨਾਮ ਬਾਣੀ ਦਾ ਪਰਚਾ ਪੈ ਜਾਂਦਾ ਹੈ, ਤੇ ਫਿਰ ਐਸਾ ਰੱਬੀ ਪਿਆਰ ਪੈਦਾ ਹੁੰਦਾ ਹੈ, ਤੇ ਫਿਰ ਤਿੰਨੇ ਭਵਨਾਂ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਦਿਖਾਈ ਦੇਣ ਲੱਗ ਜਾਂਦਾ ਹੈ।
ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨ ਹੋਈ।
ਲਓ ਹੁਣ ਜਿਹੜਾ ਸ਼ਾਖਾ, ਉਹ ਦੂਸਰਾ ਜਿਹੜਾ ਹੁੰਦਾ ਇੱਕ ਸੰਸਕ੍ਰਿਤ ਦਾ, ਇਹ ਦੂਸਰੀ ਕਿਸਮ ਦਾ ਇੱਕ ਸੱਸਾ ਹੁੰਦਾ ਹੈ, ਜਿਸਨੂੰ ਖਾ ਧੁਨੀ ਨਾਲ ਉਚਾਰਦੇ ਨੇ, ਉਸ ਦੁਆਰਾ ਉਪਦੇਸ਼ ਦਿੰਦੇ ਨੇ ਸ਼ਾ ਖਾ ਸ਼ਾ। ਵੀ ਹੁਣ ਜਿਹੜਾ ਦੂਸਰਾ ਹੈ ਖਾ ਧੁਨੀ ਵਾਲਾ ਸੱਸਾ, ਉਹਦੇ ਦੁਆਰਾ ਉਪਦੇਸ਼ ਦਿੰਦੇ ਨੇ ਖੱਖਾ ਖੋਜ ਪਰੈ ਜੋ ਕੋਈ। ਭਗਤ ਜੀ ਕਹਿੰਦੇ ਨੇ ਖੱਖਾ ਅਖਰ ਜਿਹੜਾ ਖਾ ਸਕਾਰ ਹੈ, ਉਹ ਇਹ ਕਹਿ ਰਿਹਾ ਹੈ ਖੱਖਾ ਖੋਜ ਪਰੈ ਜੋ ਕੋਈ, ਜਿਹੜਾ ਮਨੁੱਖ ਉਸ ਪਰਮਾਤਮਾ ਦੀ ਖੋਜ ਵਿੱਚ ਪੈ ਜਾਂਦਾ ਹੈ, ਜਿਹੜਾ ਉਸ ਪਰਮਾਤਮਾ ਦੀ ਤਲਾਸ਼ ਵਿੱਚ ਪੈ ਜਾਂਦਾ ਹੈ, ਜੋ ਖੋਜੈ ਸੋ ਬਹੁਰ ਨਾ ਹੋਈ, ਜਿਹੜਾ ਉਸ ਪਰਮਾਤਮਾ ਨੂੰ ਖੋਜ ਲੈਂਦਾ ਹੈ, ਫਿਰ ਉਹਦਾ ਹੀ ਰੂਪ ਹੋ ਜਾਂਦਾ, ਤੇ ਉਹਦਾ ਰੂਪ ਹੋ ਕੇ ਸੋ ਬਹੁਰ ਨਾ ਹੋਈ, ਫਿਰ ਹੋਰ ਕੁਛ ਨਹੀਂ ਉਹ ਹੁੰਦਾ, ਹੋਰ ਨਹੀਂ ਕੁਛ ਬਣਦਾ। ਇਹਦਾ ਮਤਲਬ ਇਹ ਹੈ ਜਿਹੜਾ ਮਨੁੱਖ ਰੱਬ ਦੀ ਖੋਜ ਵਿੱਚ ਪੈ ਜਾਂਦਾ ਹੈ, ਤੇ ਫਿਰ ਉਹਨੂੰ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ ਹੈ, ਤੇ ਜਦੋਂ ਉਹ ਮਿਲ ਜਾਵੇ ਫਿਰ ਉਹਦਾ ਰੂਪ ਹੀ ਹੋ ਜਾਂਦਾ, ਤੇ ਉਹਦਾ ਰੂਪ ਹੋ ਕੇ ਫਿਰ ਕੁਝ ਹੋਰ ਨਹੀਂ ਬਣਦਾ। ਇਹਦਾ ਮਤਲਬ ਜਿਹੜੀਆਂ ਹੋਰ ਜੂਨਾਂ ਨੇ ਨਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਫਿਰ ਉਹਨਾਂ ਦੇ ਵਿੱਚ ਨਹੀਂ ਉਸ ਨੂੰ ਜਾਣਾ ਪੈਂਦਾ।
ਖੋਜ ਬੂਝ ਜੋ ਕਰੈ ਵਿਚਾਰਾ, ਤੋ ਭਵ ਜਲ ਤਰਤ ਨ ਲਾਵੈ ਬਾਰਾ।
ਲੋ ਭਗਤ ਜੀ ਫਰਮਾਉਂਦੇ ਨੇ ਜਿਹੜਾ ਆਦਮੀ ਵਾਹਿਗੁਰੂ ਦੀ ਖੋਜ ਕਰਕੇ ਤੇ ਫਿਰ ਉਹਨੂੰ ਸਮਝ ਕੇ ਆਪਣੇ ਅਨਭਵ ਗੋਚਰਾ ਕਰਕੇ ਜੋ ਕਰੈ ਵਿਚਾਰਾ, ਤੇ ਜਿਹੜਾ ਫਿਰ ਇਸ ਗੱਲ ਦੀ ਵਿਚਾਰ ਕਰਦਾ ਹੈ, ਇਹਦਾ ਮਤਲਬ ਇਹ ਹੈ ਉਸ ਵਾਹਿਗੁਰੂ ਦੀ ਖੋਜ ਕਰਕੇ ਤੇ ਉਹਦੇ ਵਾਸਤਵ ਸਰੂਪ ਨੂੰ ਸਮਝ ਕੇ, ਤੇ ਜਿਹੜਾ ਫਿਰ ਉਸ ਪਰਮਾਤਮਾ ਦੀ ਵਿਚਾਰ ਕਰਦਾ ਹੈ, ਤੋ ਭਵ ਜਲ ਤਰਤ ਨਾ ਲਾਵੇ ਬਾਰਾ, ਉਹ ਇਸ ਭਵ ਸਾਗਰ ਤੋਂ, ਭਾਵ ਸੰਸਾਰ ਸਮੁੰਦਰ ਤੋਂ ਤਰਦਿਆਂ ਹੋਇਆਂ ਕੋਈ ਦੇਰ ਨਹੀਂ ਲਾਉਂਦਾ। ਭਾਵ ਜਿਸ ਨੂੰ ਬ੍ਰਹਮ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ, ਜਿਹੜਾ ਆਤਮਾ ਦੀ ਖੋਜ ਕਰਦਾ ਕਰਦਾ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ, ਤੇ ਫਿਰ ਉਹ ਸੰਸਾਰ ਸਮੁੰਦਰ ਤੋਂ ਤਰਦਿਆਂ ਹੋਇਆਂ ਉਹਨੂੰ ਕੋਈ ਦੇਰ ਨਹੀਂ ਲੱਗਦੀ, ਉਹ ਇੱਕੋ ਵਾਰੀ ਹੀ ਭਵ ਸਾਗਰ ਤੋਂ ਤਰ ਜਾਂਦਾ ਹੈ। ਕਿਸੇ ਕਵੀ ਨੇ ਬਹੁਤ ਸੁੰਦਰ ਖਿਆਲ ਦਿੱਤਾ ਹੈ, ਉਹ ਲਿਖਦਾ ਹੈ, ਤਾਂ ਬਿਨ ਜਾਨਤ ਸਿੰਧ ਸੋ ਲਾਗਤ, ਜਾਨੇ ਤੇ ਗੋਪਾ ਤੁਲ ਤੁਰੇ ਹੈ। ਉਹ ਕਹਿੰਦਾ ਜਿੰਨਾ ਚਿਰ ਤੱਕ ਮਨੁੱਖ ਪਰਮਾਤਮਾ ਨੂੰ ਨਹੀਂ ਜਾਣਦਾ, ਉਹਨਾਂ ਚਿਰ ਤੱਕ ਤਾਂ ਇਹ ਸੰਸਾਰ ਇੱਕ ਬਹੁਤ ਵੱਡਾ ਇਹਨੂੰ ਸਮੁੰਦਰ ਪ੍ਰਤੀਤ ਹੁੰਦਾ ਹੈ। ਜਾਨੇ ਤੇ ਗੋਪਾ ਤੁਲ ਤਰੇ ਹੈ, ਜਦੋਂ ਉਸਨੂੰ ਜਾਣ ਲਵੇ ਤੇ ਫਿਰ ਗੋ ਪਦ ਅਰਥ ਹੈ ਜਿਵੇਂ ਗਊ ਦੀ ਪੈੜ ਹੁੰਦੀ ਹੈ, ਉਹਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਤੇ ਆਦਮੀ ਥੋੜੇ ਜਿਹੇ ਪੈਰ ਨੂੰ ਅੱਗੇ ਵਧਾ ਕੇ ਤੇ ਉਹਨੂੰ ਪਾਰ ਕਰ ਜਾਂਦੇ। ਇਸੇ ਤਰ੍ਹਾਂ ਮਨੁੱਖ ਅਗਿਆਨ ਦੇ ਵਿੱਚ ਉਸਨੂੰ ਸੰਸਾਰ ਇੱਕ ਬਹੁਤ ਵੱਡਾ ਸਮੁੰਦਰ ਜਾਪਦਾ, ਪਰ ਜਦੋਂ ਇਸ ਨੂੰ ਆਤਮਕ ਵਿਚਾਰ ਆਤਮਕ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹਨੂੰ ਸੰਸਾਰ ਸਮੁੰਦਰ ਨੂੰ ਤਰਦਿਆਂ ਦੇਰ ਨਹੀਂ ਲੱਗਦੀ, ਜਿਵੇਂ ਕੋਈ ਗਊ ਦੀ ਪੈੜ ਆਸਾਨੀ ਨਾਲ ਟੱਪ ਕੇ ਅੱਗੇ ਲੰਘ ਜਾਂਦਾ ਹੈ, ਇਸੇ ਤਰ੍ਹਾਂ ਉਹ ਸੰਸਾਰ ਨੂੰ ਪਾਰ ਕਰ ਜਾਂਦਾ ਹੈ।
ਸੱਸਾ ਸੋ ਸਹਿ ਸੇਜ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ।
ਲੋ ਹੁਣ ਅੱਗੇ ਸੱਸੀ ਅੱਖਰ ਦੁਆਰਾ ਜਿਹੜਾ ਤੀਜਾ ਸੰਸਕ੍ਰਿਤ ਦਾ ਸੱਸਾ ਹੈ ਸ਼ਾ ਖਾ ਸ਼ਾ, ਉਹ ਹੁਣ ਜਿਹੜਾ ਤੀਜੀ ਕਿਸਮ ਦਾ ਸੱਸਾ ਹੈ ਉਸ ਦੁਆਰਾ ਉਪਦੇਸ਼ ਦੇ ਰਹੇ ਹਨ। ਸੱਸਾ ਸੋ ਸਹਿ ਸੇਜ ਸਵਾਰੈ, ਭਗਤ ਜੀ ਕਹਿੰਦੇ ਨੇ ਵੀ ਜਿਹੜਾ ਉਹ ਸ਼ਾ ਸੰਸਕ੍ਰਿਤ ਦਾ ਅੱਖਰ ਹੈ ਸੱਸਾ, ਉਹ ਹੀ ਉਪਦੇਸ਼ ਦਿੰਦਾ ਹੈ। ਸੋ ਸਹਿ ਸੇਜ ਸਵਾਰੈ, ਜਿਹੜੀ ਜੀਵ ਰੂਪ ਇਸਤਰੀ ਆਪਣੇ ਪਤੀ ਦੇ ਲਈ ਸੇਜਾ ਸਵਾਰਦੀ ਹੈ, ਸੋਈ ਸਹੀ ਸੰਦੇਹ ਨਿਵਾਰੈ, ਤੇ ਫਿਰ ਉਹੀ ਸਹੀ ਸਖੀ ਉਹ ਜੀਵ ਰੂਪ ਇਸਤਰੀ ਤੇ ਆਪਣੇ ਸਾਰੇ ਸੰਦੇਹ ਨੂੰ ਨਿਵਰਤ ਕਰ ਦਿੰਦੀ ਹੈ। ਇਹਦਾ ਮਤਲਬ ਇਹ ਹੈ ਜਿਹੜੀ ਜੀਵ ਰੂਪ ਇਸਤਰੀ ਇਹ ਸਮਝ ਕੇ ਕਿ ਮੇਰਾ ਪਤੀ ਪਰਮੇਸ਼ਰ ਮੇਰੇ ਹਿਰਦੇ ਦੀ ਸੇਜਾ ਤੇ ਆ ਕੇ ਬਿਰਾਜਮਾਨ ਹੋਵੇਗਾ, ਉਹ ਆਪਣੇ ਹਿਰਦੇ ਨੂੰ ਸ਼ੁੱਧ ਕਰਦੀ ਹੈ, ਆਪਣੇ ਅੰਦਰਲੀ ਸੇਜਾ ਨੂੰ ਸਵਾਰਦੀ ਹੈ, ਫਿਰ ਉਹਦੇ ਉੱਤੇ ਆ ਕੇ ਪਰਮਾਤਮਾ ਬੈਠਦਾ, ਉਹਨੂੰ ਦਰਸ਼ਨ ਦੀਦਾਰੇ ਦਿੰਦਾ ਤੇ ਫਿਰ ਉਹਦੇ ਸਾਰੇ ਸੰਸੇ ਪਰਮ ਨਿਵਰਥ ਹੋ ਜਾਂਦੇ ਨੇ। ਮਹਾਂਪੁਰਖ ਉਹ ਸੇਜਾ ਦੇ ਬਾਰੇ ਜ਼ਿਕਰ ਕਰਦੇ ਸਨ ਵੀ ਜਿਹੜਾ ਸਾਡਾ ਅੰਤਹਿਕਰਨ ਉਹ ਇੱਕ ਸੇਜਾ ਹੈ, ਜਿਹੜਾ ਅੰਤਹਿਕਰਨ ਦੀਆਂ ਚਾਰ ਬਿਰਤੀਆਂ ਨੇ ਇਹ ਮਾਨੋ ਉਸ ਦੀਆਂ ਬਾਹੀਆਂ ਨੇ, ਮਨ ਬੁੱਧ ਚਿੱਤ ਹੰਕਾਰ ਇਹ ਮਾਨੋ ਉਸ ਦੀਆਂ ਚਾਰ ਬਾਹੀਆਂ ਨੇ, ਚਾਰ ਮਹਾਂਵਾਕ ਇਹ ਸੇਜਾ ਦੇ ਮਾਨੋ ਚਾਰ ਪਾਵੇ ਨੇ। ਇਹਨੂੰ ਪ੍ਰੇਮ ਦੇ ਬਾਣ ਦੇ ਨਾਲ ਬੁਣਿਆ ਜਾਂਦਾ ਹੈ ਤੇ ਪ੍ਰੇਮ ਦੇ ਬਾਣ ਦੇ ਨਾਲ ਬੁਣ ਕੇ ਫਿਰ ਇਹਨੂੰ ਤੁਲਤਾ ਦੀ ਤੁਲਾਈ ਦੇ ਨਾਲ ਇਸ ਨੂੰ ਸਜਾਇਆ ਜਾਂਦਾ ਹੈ, ਸਮਤਾ ਦੀ ਵਿਛਾਈ ਦੇ ਨਾਲ ਇਸ ਨੂੰ ਸਵਾਰਿਆ ਜਾਂਦਾ ਹੈ। ਫਿਰ ਇਹਦੇ ਉੱਤੇ ਬਈ ਜਿਹੜਾ ਦੁਵੈਤ ਦਾ ਦਲਨਾ ਦਰੀ ਵਿਛਾਈ ਜਾਂਦੀ ਹੈ ਤੇ ਇਸ ਦੇ ਨਾਲ ਹੀ ਜਿਹੜੀ ਵਾਹਿਗੁਰੂ ਦੀ ਰਜ਼ਾ ਹੈ ਇਹਦੇ ਉੱਤੇ ਰਜਾਈ ਵੀ ਸਜਾਈ ਜਾਂਦੀ ਹੈ। ਜਿਹੜੇ ਸਤਸੰਤੋਖ ਆਦਿ ਗੁਣ ਨੇ ਇਹ ਮਾਨੋ ਇਹਦੇ ਉੱਤੇ ਸੋਹਣੇ ਫੁੱਲ ਵਿਛਾਏ ਜਾਂਦੇ ਨੇ ਤੇ ਜਿਹੜਾ ਸਿਰਹਾਣਾ ਹੰਕਾਰ ਨੂੰ ਨਾਸ ਕਰਨਾ ਇਹ ਉਹਦੇ ਉੱਤੇ ਸਿਰਹਾਣਾ ਟਿਕਾਇਆ ਜਾਂਦਾ। ਜਿਹੜੀ ਜੀਵ ਰੂਪ ਸਖੀ ਉਸ ਪਤੀ ਪਰਮੇਸ਼ਰ ਦੇ ਲਈ ਆਪਣੀ ਇਹ ਅੰਤਹਿਕਰਨ ਦੀ ਸੇਜਾ ਨੂੰ ਸਵਾਰ ਲੈਂਦੀ ਹੈ ਤੇ ਫਿਰ ਉਹਨੂੰ ਪਰਮਾਤਮਾ ਆ ਕੇ ਜ਼ਰੂਰ ਮਿਲਦਾ ਹੈ, ਉਹ ਸਹੀ ਸਖੀ ਸਾਰੇ ਸੰਦੇਹ ਭਰਮ ਨੂੰ ਨਿਵਰਤ ਕਰ ਦਿੰਦੀ ਹੈ।
ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰਿਓ ਕੰਤ ਕਹਾਵਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਅਲਪ ਸੁਖ ਛਾੜੇ ਜੀਵ ਰੂਪ ਇਸਤਰੀ, ਜਿਹੜੇ ਹੋਛੇ ਜੇ ਸੁਖ ਨੇ ਨਸ਼ਿਆਂ ਦੇ ਵਿਸ਼ਿਆਂ ਦੇ ਪਦਾਰਥਾਂ ਦੇ ਜਿਹੜੇ ਹੋਛੇ ਜੇ ਸੁਖ ਨੇ ਇਹਨਾਂ ਨੂੰ ਛੱਡ ਦਿੰਦੀ ਹੈ, ਪਰਮ ਸੁਖ ਪਾਵਾ ਫਿਰ ਉਹਨੂੰ ਅੱਗੇ ਪਤੀ ਦੇ ਸੁਹਾਗ ਦਾ ਉਸ ਪ੍ਰਭੂ ਦੇ ਮਿਲਾਪ ਦਾ ਵੱਡਾ ਸੁਖ ਪ੍ਰਾਪਤ ਹੋ ਜਾਂਦਾ ਹੈ। ਤਬ ਇਹ ਤ੍ਰੀ ਉਹ ਕੰਤ ਕਹਾਵਾ, ਉਸ ਵੇਲੇ ਇਹ ਜੀਵ ਉਹਦੀ ਤ੍ਰੀ ਇਸਤਰੀ ਉਹ ਇਸਦਾ ਕੰਤ ਪਤੀ ਅਖਵਾਉਂਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਜੀਵ ਰੂਪ ਇਸਤਰੀ ਜਿਹੜੇ ਹੋਰ ਛੋਟੇ ਮੋਟੇ ਖਾਣ ਪਹਿਨਣ ਹਾਰ ਸ਼ਿੰਗਾਰ ਦੇ ਸੁੱਖ ਛੱਡ ਦਿੰਦੀ ਹੈ, ਉਸ ਪਰਮੇਸ਼ਰ ਨੂੰ ਆਪਣਾ ਪਤੀ ਸਮਝ ਕੇ ਉਹਦੇ ਲਈ ਸਭ ਕੁਝ ਤਿਆਗ ਕਰ ਦਿੰਦੀ ਹੈ, ਫਿਰ ਉਹਨੂੰ ਉਸ ਮਿਲਾਪ ਦਾ ਵੱਡਾ ਸੁੱਖ ਪ੍ਰਾਪਤ ਹੋ ਜਾਂਦਾ, ਫਿਰ ਉਹ ਜੀਵ ਉਹਦੀ ਇਸਤਰੀ ਉਹ ਉਸਦਾ ਪਤੀ ਅਖਵਾਉਂਦਾ ਹੈ।
ਆਹਾ ਹੋਤ ਹੋਏ ਨਹੀਂ ਜਾਣਾ ਜਬ ਹੀ ਹੋਏ ਤਬ ਹੈ ਮਨ ਮਾਨਾ।
ਹੁਣ ਹਾਹੇ ਅੱਖਰ ਦੁਆਰਾ ਅੱਗੇ ਭਗਤ ਜੀ ਉਪਦੇਸ਼ ਦਿੰਦੇ ਹਨ, ਹਾਹਾ ਹੋਤ ਹੋਏ ਨਹੀਂ ਜਾਣਾ, ਇਹ ਜਿਹੜਾ ਹਾਹਾ ਅੱਖਰ ਇਹ ਕਹਿੰਦਾ ਹੈ ਹੋਤ ਹੋਏ, ਇਹ ਜਿਹੜੀ ਵਾਹਿਗੁਰੂ ਹੋਤ ਦਾ ਅਰਥ ਵੀ ਵਾਹਿਗੁਰੂ ਦੀ ਆਪਣੀ ਇੱਕ ਹੋਂਦ ਹੈ ਤੇ ਜੀਵ ਨੂੰ ਵੀ ਹੋਏ ਉਸਦਾ ਰੂਪ ਹੋਣਾ ਚਾਹੀਦਾ, ਨਹੀਂ ਜਾਣਾ, ਪਰ ਇਸਨੇ ਇਸ ਗੱਲ ਨੂੰ ਸਮਝਿਆ ਨਹੀਂ। ਚਾਹੀਦਾ ਇਹ ਸੀ ਵੀ ਜੋ ਪਰਮਾਤਮਾ ਦੀ ਹੋਂਦ ਹੈ ਇਹ ਜੀਵ ਉਸਦਾ ਰੂਪ ਹੋ ਜਾਂਦਾ, ਪਰ ਇਹਨੇ ਇਸ ਗੱਲ ਨੂੰ ਜਾਣਿਆ ਨਹੀਂ। ਜਬ ਹੀ ਹੋਏ ਤਬਹ ਮਨ ਮਾਨਾ, ਜਦੋਂ ਇਹ ਜੀਵ ਉਸ ਵਾਹਿਗੁਰੂ ਦਾ ਰੂਪ ਹੋ ਜਾਵੇ ਤਾਂ ਹੀ ਇਹਦਾ ਮਨ ਮੰਨ ਸਕਦਾ ਹੈ। ਇਹਦਾ ਮਤਲਬ ਇਹ ਹੈ ਪਰਮਾਤਮਾ ਦੀ ਆਪਣੀ ਇੱਕ ਹੋਂਦ ਹੈ ਤੇ ਜੀਵ ਨੂੰ ਵੀ ਉਸ ਵਾਹਿਗੁਰੂ ਦੇ ਨਾਲ ਇੱਕ ਰੂਪ ਹੋ ਜਾਣਾ ਚਾਹੀਦਾ, ਪਰ ਇਹਨੇ ਇੱਕ ਰੂਪ ਹੋਣਾ ਜਾਣਿਆ ਨਹੀਂ। ਇਸ ਨੂੰ ਪਤਾ ਨਹੀਂ ਪਰਮਾਤਮਾ ਨਾਲ ਇੱਕ ਰੂਪ ਕਿਵੇਂ ਹੋਇਆ ਜਾਂਦਾ। ਪਰ ਨਾਲ ਸਤਿਗੁਰੂ ਕਹਿੰਦੇ ਨੇ ਜਬ ਹੀ ਹੋਏ, ਜਦੋਂ ਇਹ ਪਰਮਾਤਮਾ ਦਾ ਰੂਪ ਹੋ ਜਾਵੇ ਤਵਹ ਮਨ ਮਾਨਾ, ਉਸੇ ਵੇਲੇ ਇਹਦਾ ਮਨ ਮੰਨ ਜਾਂਦਾ, ਮਨ ਪਤੀ ਜਾਂਦਾ ਵੀ ਹਾਂ ਜੋ ਮਹਾਂਪੁਰਖ ਅਥਵਾ ਸਤਿਗੁਰੂ ਦੀ ਬਾਣੀ ਕਹਿੰਦੀ ਸੀ ਤੂੰ ਸਦਾ ਸਲਾਮਤ ਨਿਰੰਕਾਰ, ਇਹ ਜੀਵ ਪਰਮਾਤਮਾ ਦਾ ਰੂਪ ਹੈ, ਉਸ ਤੋਂ ਵੱਖ ਨਹੀਂ, ਫਿਰ ਉਸ ਗੱਲ ਤੇ ਇਹਦਾ ਮਨ ਮੰਨਦਾ ਹੈ।
ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨ ਹੋਈ।
ਲੋ ਭਗਤ ਜੀ ਫਰਮਾਉਂਦੇ ਨੇ ਹੈ ਤੋ ਸਹੀ, ਹੈ ਤੇ ਇਹ ਗੱਲ ਸਹੀ, ਇਹ ਗੱਲ ਸੱਚੀ ਹੈ ਵੀ ਉਹ ਪਰਮਾਤਮਾ ਦੀ ਹੋਂਦ ਜ਼ਰੂਰ ਕੋਈ ਨਾ ਕੋਈ ਹੈ, ਲਖੈ ਜੋ ਕੋਈ, ਪਰ ਇਸ ਗੱਲ ਨੂੰ ਕੋਈ ਜਾਣੇ ਤਾਂ ਸਹੀ ਨਾ, ਪਰ ਇਸ ਗੱਲ ਨੂੰ ਜਾਣਦਾ ਕੋਈ ਵਿਰਲਾ ਹੈ। ਤਬ ਉਹੀ ਉਹ ਇਹੋ ਨਾ ਹੋਈ, ਤੇ ਜਦੋਂ ਕੋਈ ਉਸ ਨੂੰ ਜਾਣ ਲੈਂਦਾ ਹੈ ਤਬ ਉਹੀ ਫਿਰ ਉਹੀ ਉਹ ਉਹ ਉਸਦਾ ਰੂਪ ਹੋ ਜਾਂਦਾ। ਜਿਹੜਾ ਉਸ ਵਾਹਿਗੁਰੂ ਦੀ ਹੋਂਦ ਨੂੰ ਜਾਣ ਲੈਂਦਾ ਹੈ ਫਿਰ ਉਹ ਜੀਵ ਉਸਦਾ ਰੂਪ ਹੀ ਹੋ ਜਾਂਦਾ ਹੈ। ਇਹ ਨਾ ਹੋਈ ਉਹ ਇਹ ਨਾ ਹੋਈ ਉਹ ਜਿਹੜਾ ਪਰਮਾਤਮਾ ਹੈ ਤੇ ਫਿਰ ਉਹ ਜੀਵ ਦਾ ਰੂਪ ਨਹੀਂ ਹੁੰਦਾ, ਬਲਕਿ ਜੀਵ ਪਰਮਾਤਮਾ ਦਾ ਰੂਪ ਹੋ ਜਾਂਦਾ ਤੇ ਫਿਰ ਉਸ ਤੋਂ ਇਹ ਵੱਖ ਨਹੀਂ ਹੁੰਦਾ।
ਲਿਓ ਲਿਓ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬੋ ਸੋਗ।
ਲਓ ਹੁਣ ਅੱਗੇ ਜਿਹੜੇ ਸੰਸਕ੍ਰਿਤ ਦੇ ਕੁਛ ਸਵਰ ਨੇ ਰੀ ਰਰੀ ਲਿਰ ਲਰੀ, ਉਹ ਜਿਹੜੇ ਲਿਰ ਲਰੀ ਸਵਰ ਅੱਖਰਾਂ ਦੇ ਵਿੱਚ ਸੰਸਕ੍ਰਿਤ ਵਿੱਚ ਕੁਛ ਅੱਖਰ ਆਉਂਦੇ ਨੇ ਉਹਨਾਂ ਦੁਆਰਾ ਭਗਤ ਜੀ ਉਪਦੇਸ਼ ਦੇਣ ਲੱਗੇ ਨੇ। ਲਿਓ ਲਿਓ ਕਰਤ ਫਿਰੈ ਸਭ ਲੋਕ, ਵੀ ਜਿੰਨੇ ਦੁਨੀਆਂ ਦੇ ਲੋਕ ਨੇ ਹਰ ਇੱਕ ਦੇ ਅੰਦਰ ਭੁੱਖ ਵਸੀ ਹੋਈ ਹੈ, ਉਹ ਕਹਿੰਦਾ ਮੈਂ ਆਹ ਵੀ ਲੈਣਾ ਉਹ ਵੀ ਲੈਣਾ ਹੈ, ਬਸ ਇਹਨਾਂ ਚੱਕਰਾਂ ਦੇ ਵਿੱਚ ਹੀ ਸਾਰਾ ਸੰਸਾਰ ਭਟਕ ਰਿਹਾ ਹੈ ਵੀ ਮੈਂ ਅੱਜ ਆਹ ਪਲਾਟ ਲਿਆ ਹੈ, ਅੱਜ ਆਹ ਮਕਾਨ ਲਿਆ ਹੈ, ਅੱਜ ਉਹ ਲੈ ਲੈਣਾ, ਮੈਂ ਅੱਜ ਉਹ ਸੌਦਾ ਕਰ ਲੈਣਾ। ਲਿਓ ਲਿਓ ਕਰਤ ਫਿਰ ਐ ਸਭ ਲੋਕ, ਸਭ ਦੁਨੀਆਂ ਦੇ ਲੋਕ ਇਸ ਤਰ੍ਹਾਂ ਵੀ ਮੈਂ ਆਹ ਲੈ ਲਵਾਂ ਮੈਂ ਆਹ ਲੈ ਲਵਾਂ, ਬਸ ਆਹੀ ਕੁਛ ਕਰਦੇ ਫਿਰਦੇ ਨੇ, ਤਾਂ ਕਾਰਨ ਵਿਆਪੈ ਬਹੁ ਸੋਗ। ਲੋਕ ਭਗਤ ਜੀ ਕਹਿੰਦੇ ਨੇ ਜਦੋਂ ਆਦਮੀ ਦੇ ਅੰਦਰ ਐਸੀ ਭੁੱਖ ਵਸ ਜਾਂਦੀ ਹੈ ਵੀ ਮੈਂ ਆਹ ਵੀ ਲੈ ਲਵਾਂ ਉਹ ਵੀ ਲੈ ਲਵਾਂ ਸਾਰਾ ਕੁਛ ਹੀ ਲੈ ਲਵਾਂ, ਇਸ ਕਾਰਨ ਫਿਰ ਇਹਦੇ ਮਨ ਦੇ ਵਿੱਚ ਸੋਗ ਵਿਆਪਦਾ। ਸੋਗ ਕਿਉਂ ਵਿਆਪਦਾ ਹੈ? ਜਦੋਂ ਕੋਈ ਪ੍ਰਾਪਰਟੀ ਇਹਦੇ ਹੱਥੋਂ ਨਿਕਲ ਜਾਂਦੀ ਹੈ ਜਾਂ ਕਿਤੇ ਘਾਟਾ ਪੈ ਜਾਂਦਾ ਫਿਰ ਉਹਨੂੰ ਸੋਗ ਵਿਆਪ ਜਾਂਦਾ। ਪਹਿਲਾਂ ਤਾਂ ਆਦਮੀ ਵੱਡੀਆਂ ਵੱਡੀਆਂ ਛਾਲਾਂ ਮਾਰਦਾ ਆਹ ਵੀ ਲੈ ਲਵਾਂ ਉਹ ਵੀ ਲੈ ਲਵਾਂ, ਪਰ ਜਦੋਂ ਕਿਧਰੇ ਵਪਾਰ ਵਿੱਚ ਬਿਜ਼ਨਸ ਦੇ ਵਿੱਚ ਘਾਟਾ ਪੈਂਦਾ ਤਾਂ ਕਾਰਨ ਵਿਆਪੈ ਬਹੁ ਸੋਗ, ਫਿਰ ਸੋਗ ਪੈ ਜਾਂਦਾ। ਲੈ ਮੈਨੂੰ ਤਾਂ ਹੁਣ ਇੰਨਾ ਘਾਟਾ ਪੈ ਗਿਆ ਅਤੇ ਮੈਂ ਹੁਣ ਕੀ ਕਰਾਂ? ਲੋ ਭਗਤ ਜੀ ਕਹਿੰਦੇ ਨੇ ਦੁਨੀਆਂ ਦੇ ਲੋਕਾਂ ਦਾ ਸਾਰਿਆਂ ਦਾ ਇਹ ਹਾਲ ਹੈ ਅਤੇ ਪਹਿਲਾਂ ਸੋਚਦੇ ਨਹੀਂ ਅਤੇ ਫਿਰ ਜਦੋਂ ਵੱਡੀ ਛਾਲ ਮਾਰਦੇ ਨੇ ਅਤੇ ਫਿਰ ਬਾਅਦ ਵਿੱਚ ਸੋਗ ਪੈ ਜਾਂਦਾ ਅਤੇ ਫਿਰ ਰੋਣਾ ਸ਼ੁਰੂ ਕਰ ਦਿੰਦੇ ਹਨ।
ਲਖਮੀ ਬਰਸਿਓ ਜੋ ਲਿਓ ਲਾਵੈ ਸੋਗ ਮਿਟੈ ਸਭੀ ਸੁਖ ਪਾਵੈ।
ਲੋ ਭਗਤ ਜੀ ਇਹ ਨਹੀਂ ਹੈ ਵੀ ਕੋਈ ਗੱਲ ਕਹਿ ਕੇ ਉੱਥੇ ਖਤਮ ਕਰ ਦਿੱਤੀ। ਹੁਣ ਭਗਤ ਜੀ ਸਾਨੂੰ ਰਾਹ ਵੀ ਦੱਸਦੇ ਨੇ ਵੀ ਸੋਗ ਤੋਂ ਕਿਵੇਂ ਬਚਿਆ ਜਾ ਸਕਦਾ। ਲੋ ਭਗਤ ਜੀ ਕਹਿੰਦੇ ਨੇ ਲਖਮੀ ਬਰ, ਜਿਹੜਾ ਲਛਮੀ ਦਾ ਬਰ ਪਤੀ ਕੌਣ ਹੈ? ਪਰਮੇਸ਼ਰ। ਤੁਸੀਂ ਮਾਇਆ ਦਾ ਖਿਆਲ ਛੱਡ ਕੇ ਜਿਹੜਾ ਇਸ ਮਾਇਆ ਦਾ ਪਤੀ ਲਛਮੀ ਦਾ ਪਤੀ ਅਕਾਲ ਪੁਰਖ ਹੈ, ਜਦੋਂ ਤੁਸੀਂ ਉਹਦੇ ਵਿੱਚ ਆਪਣੀ ਲਿਵ ਲਾ ਲਵੋਗੇ, ਜਦੋਂ ਤੁਹਾਡਾ ਧਿਆਨ ਮਾਇਆ ਵੱਲੋਂ ਹਟ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾਵੇਗਾ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਵੇਗਾ, ਸੋਗ ਮਿਟੈ ਸਭੀ ਸੁਖ ਪਾਵੈ, ਫਿਰ ਤੁਹਾਡਾ ਸਾਰਾ ਸੋਗ ਵੀ ਮਿਟ ਜਾਵੇਗਾ ਤੇ ਸਭ ਹੀ ਸੁਖ ਪਾਵੈ, ਤੁਹਾਨੂੰ ਸਾਰੇ ਸੁਖ ਵੀ ਪ੍ਰਾਪਤ ਹੋ ਜਾਣਗੇ। ਲੋ ਭਗਤ ਜੀ ਕਹਿੰਦੇ ਨੇ ਜੇ ਤਾਂ ਮਾਇਆ ਦੇ ਪਿੱਛੇ ਦੌੜੇ ਫਿਰੋਗੇ ਫਿਰ ਤੇ ਇਹਦੇ ਵਿੱਚ ਸੋਗ ਤੁਹਾਨੂੰ ਜ਼ਰੂਰ ਵਿਆਪੇਗਾ, ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨ ਵੀ ਹੋਵੇਗਾ, ਪਰ ਜੇ ਪਰਮਾਤਮਾ ਦੇ ਨਾਲ ਲਿਵ ਜੋੜੀ ਰੱਖੋਗੇ ਤੇ ਫਿਰ ਨਫੇ ਨੁਕਸਾਨ ਦੇ ਵਿੱਚ ਵੀ ਤੁਹਾਡਾ ਮਨ ਅਡੋਲ ਰਹੇਗਾ, ਚੜ੍ਹਦੀ ਕਲਾ ਦੇ ਵਿੱਚ ਰਹੇਗਾ, ਤੁਹਾਡਾ ਸੋਗ ਮਿਟ ਜਾਵੇਗਾ ਤੇ ਸਾਰੇ ਸੁਖ ਪ੍ਰਾਪਤ ਹੋਣਗੇ।
ਖਖਾ ਖਿਰਤ ਖਪਤ ਗੇ ਕੇਤੇ, ਖਿਰਤ ਖਪਤ ਅਜੂ ਨੈ ਚੇਤੇ।
ਲੋ ਭਗਤ ਜੀ ਕਹਿੰਦੇ ਨੇ ਵੀ ਵੇਖ ਲੋ ਦੁਨੀਆਂ ਦੀ ਹਾਲਤ, ਹੁਣ ਖੱਖੀ ਅੱਖਰ ਦੁਆਰਾ ਫਿਰ ਉਪਦੇਸ਼ ਦਿੰਦੇ ਨੇ। ਖੱਖਾ ਖਿਰਤ ਖਪਤ ਗਏ ਕੀਤੇ, ਖੱਖੀ ਅੱਖਰ ਦੁਆਰਾ ਭਗਤ ਜੀ ਕਹਿੰਦੇ ਨੇ ਬਈ ਆਹ ਦੇਖ ਲੋ ਕਿੰਨੇ ਲੋਕ ਨੇ ਜਿਹੜੇ ਮਾਇਆ ਦੇ ਵਿੱਚ ਜੰਜਾਲਾਂ ਦੇ ਵਿੱਚ ਪੈ ਕੇ ਖਿਰਤ ਖਪਤ ਦਾ ਅਰਥ ਹੈ ਮਰ ਖਪ ਗਏ ਨੇ। ਖਿਰਤ ਖਪਤ ਅਜੂ ਨਾ ਚੇਤੇ, ਆਹ ਵੇਖ ਲੋ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਹਾਂ ਆਦਮੀ ਇਹਨਾਂ ਧੰਦਿਆਂ ਦੇ ਵਿੱਚ ਪੈ ਕੇ ਮਾਇਆ ਦੇ ਜਾਲਾਂ ਦੇ ਵਿੱਚ ਫਸ ਕੇ ਕਿੰਨੇ ਮਰ ਖਪ ਗਏ ਨੇ ਤੇ ਹਾਲੇ ਵੀ ਇਹ ਮਨੁੱਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਬਸ ਉਹਨਾਂ ਧੰਦਿਆਂ ਦੇ ਵਿੱਚ ਹੀ ਹਮੇਸ਼ਾ ਲਈ ਮਰੀ ਖਪੀ ਜਾਂਦੇ ਨੇ, ਹਾਲੇ ਵੀ ਰੱਬ ਨੂੰ ਚੇਤੇ ਨਹੀਂ ਕਰਦੇ।
ਅਬ ਜਗ ਜਾਨ ਜੋ ਮਨਾ ਰਹਿ, ਜੈ ਕਾ ਬਿਛੜਾ ਤੈ ਥਿਰ ਲਹਿ।
ਲੋ ਭਗਤ ਜੀ ਕਹਿੰਦੇ ਨੇ ਅਬ ਜਗ ਜਾਨ, ਜੇ ਇਹ ਹੁਣ ਮਨੁੱਖ ਸੰਸਾਰ ਦੀ ਜਿਹੜੀ ਅਸਲੀਅਤ ਨੂੰ ਜਾਣ ਕੇ ਜੋ ਮਨਾ ਰਹਿ, ਜੇ ਆਪਣੇ ਮਨ ਨੂੰ ਮਨਾ ਕਰ ਲਵੇ ਵੀ ਹੁਣ ਤੂੰ ਸੰਸਾਰ ਦਾ ਖਹਿੜਾ ਛੱਡ ਦੇ, ਇਹ ਸੰਸਾਰ ਨੇ ਤੇ ਤੈਨੂੰ ਧੋਖਾ ਦੇਣਾ ਹੀ ਦੇਣਾ ਹੈ, ਇਸ ਸੰਸਾਰ ਦੇ ਵਿੱਚ ਤਾਂ ਮਰ ਖਪ ਕੇ ਕਿੰਨੇ ਚਲੇ ਗਏ ਨੇ ਤੇ ਹੁਣ ਵੀ ਜਾ ਰਹੇ ਨੇ, ਤੂੰ ਵੀ ਚਲਿਆ ਜਾਵੇਂਗਾ। ਜਦੋਂ ਮਨੁੱਖ ਇਸ ਸੰਸਾਰ ਦੀ ਅਸਲੀਅਤ ਨੂੰ ਜਾਣ ਕੇ ਤੇ ਆਪਣੇ ਮਨ ਨੂੰ ਮਨਾ ਰਹਿ, ਇਸ ਸੰਸਾਰ ਵੱਲੋਂ ਮਨ ਨੂੰ ਮਨਾ ਕਰ ਲਵੇ, ਭਾਵ ਆਪਣੇ ਮਨ ਨੂੰ ਰੋਕ ਲਵੇ, ਜਹਿ ਕਾ ਵਿਛੜਾ ਤਹਿ ਥਿਰ ਰਹਿ, ਫਿਰ ਜਿੱਥੋਂ ਇਹ ਵਿਛੜਿਆ ਹੋਇਆ ਹੈ, ਇਹ ਜੀਵ ਪਰਮਾਤਮਾ ਦੀ ਅੰਸ਼ੀ ਹੈ ਨਾ, ਉਹਤੋਂ ਇਹ ਵਿਛੜਿਆ ਹੋਇਆ ਹੈ, ਤੇ ਜੇ ਸੰਸਾਰ ਵੱਲੋਂ ਆਪਣੇ ਮਨ ਨੂੰ ਕੋਈ ਰੋਕ ਲਵੇ, ਫਿਰ ਜਿੱਥੋਂ ਇਹ ਵਿਛੜਿਆ ਹੋਇਆ ਹੈ ਪਰਮਾਤਮਾ ਨਾਲੋਂ, ਤਹਿ ਥਿਰ ਲਹਿ ਉਹਦੇ ਵਿੱਚ ਜੁੜ ਕੇ ਤੇ ਫਿਰ ਸਥਿਰ ਹੋ ਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਕੁਛ ਵਿਦਵਾਨਾਂ ਨੇ ਇਹ ਜਿਹੜੀ ਪਹਿਲੀ ਪੰਕਤੀ ਹੈ ਇਹਦੇ ਅਰਥ ਹੋਰ ਢੰਗ ਦੇ ਨਾਲ ਵੀ ਕੀਤੇ ਨੇ, ਅਬ ਜਗ ਜਾਨ ਜੋ ਮਨਾ ਰਹਿ, ਵੀ ਜਿਹੜਾ ਹੁਣ ਇਸ ਸੰਸਾਰ ਨੂੰ ਜਾਣ ਕੇ ਜੋ ਮਨਾ ਰਹਿ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਜੋੜੀ ਰੱਖਦਾ ਹੈ, ਇਹ ਵੀ ਅਰਥ ਕੀਤਾ ਹੈ। ਜਿਹੜਾ ਹੁਣ ਸੰਸਾਰ ਦੀ ਅਸਲੀਅਤ ਨੂੰ ਜਾਣ ਕੇ ਵੀ ਇਹ ਸੰਸਾਰ ਤੇ ਨਾਸਵੰਤ ਹੈ, ਇਹਦੇ ਵਿੱਚ ਕੋਈ ਵੀ ਚੀਜ਼ ਨਾਲ ਜਾਣ ਵਾਲੀ ਨਹੀਂ ਹੈ, ਜੋ ਮਨਾ ਰਹਿ ਜਿਹੜਾ ਆਪਣੇ ਮਨ ਨੂੰ ਵਾਹਿਗੁਰੂ ਦੇ ਵਿੱਚ ਜੋੜੀ ਰੱਖਦਾ ਹੈ, ਜਹਿ ਕਾ ਬਿਛੜਾ ਤਹਿ ਥਿਰ ਲਹਿ, ਫਿਰ ਜਿੱਥੋਂ ਇਹ ਵਿਛੜਿਆ ਹੋਇਆ ਹੈ, ਇਹ ਜੀਵ ਪਰਮਾਤਮਾ ਦੀ ਅੰਸ਼ੀ ਹੈ ਨਾ, ਉਹ ਤੋਂ ਵਿਛੜਿਆ ਹੋਇਆ ਹੈ, ਤਹਿ ਥਿਰ ਲਹਿ, ਤੇ ਫਿਰ ਉਹਨੂੰ ਪ੍ਰਾਪਤ ਕਰਕੇ ਸਥਿਰਤਾ ਨੂੰ ਪ੍ਰਾਪਤ ਕਰ ਲੈਂਦਾ ਹੈ, ਫਿਰ ਇਹ ਮਨ ਨੂੰ ਜਿਹੜੀ ਸਥਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਨ।
ਲੋ ਭਗਤ ਕਬੀਰ ਜੀ ਉਸ ਸੰਸਕ੍ਰਿਤ ਦੇ ਪੰਡਿਤ ਨੂੰ ਕਹਿੰਦੇ ਨੇ, ਕਹਿੰਦੇ 52 ਅੱਖਰ ਜੋਰੇ ਆਨ, ਵੀ ਤੂੰ ਵੀ ਜਿਹੜੇ ਸੰਸਕ੍ਰਿਤ ਵਰਣਮਾਲਾ ਦੇ 52 ਅੱਖਰ ਨੇ ਤੇ ਉਹਨਾਂ ਨੂੰ ਲਿਆ ਕੇ ਜੋੜਿਆ, ਇਹਦਾ ਮਤਲਬ ਇਹ ਹੈ 52 ਅੱਖਰਾਂ ਦੁਆਰਾ ਤੂੰ ਵੀ ਪਾਧਿਆਂ ਨੂੰ ਵਿਦਿਆਰਥੀਆਂ ਨੂੰ ਪਟੀਆਂ ਪੜ੍ਹਾਉਂਦਾ ਫਿਰਦਾ। ਸਕਿਆ ਨਾ ਅੱਖਰ ਏਕ ਪਛਾਣ, ਪਰ ਜਿਹੜਾ ਇੱਕ ਅੱਖਰ ਹੈ ਉਹਨੂੰ ਤੂੰ ਪਛਾਣ ਹੀ ਨਹੀਂ ਸਕਿਆ। ਉਹ ਅੱਖਰ ਤੋਂ ਮੁਰਾਦ ਹੈ ਵੀ ਜਿਹੜਾ ਇੱਕ ਓਅੰਕਾਰ ਹੈ, ਸਭ ਓਅੰਕਾਰ ਆਦਮੈ ਜਾਨਾ, ਅਸਲੀ ਓਅੰਕਾਰ ਹੀ ਅਨਾਦੀ ਨਾਮ ਹੈ, ਅੱਖਰ ਵੀ ਇੱਕ ਹੀ ਹੈ। ਸਕਿਆ ਨਾ ਅੱਖਰ ਏਕ ਪਛਾਣ, ਜਿਹੜਾ ਅਸਲੀ ਇੱਕ ਅੱਖਰ ਹੈ, ਇੱਕ ਓਅੰਕਾਰ ਰੂਪ, ਉਹਨੂੰ ਤੂੰ ਪਛਾਣ ਹੀ ਨਹੀਂ ਸਕਿਆ। ਵੀ ਓਅੰਕਾਰ ਕਿਸ ਨੂੰ ਕਹਿੰਦੇ ਨੇ, ਓਅੰਕਾਰ ਦਾ ਸਰੂਪ ਕੀ ਹੈ, ਇਹਦੇ ਬਾਰੇ ਤੂੰ ਕੁਛ ਵੀ ਨਹੀਂ ਜਾਣ ਸਕਿਆ। ਠੀਕ ਹੈ, ਹੋਰ 52 ਅੱਖਰ ਤਾਂ ਤੂੰ ਜੋੜ ਲਿਆ ਕੇ ਜੋੜ ਦਿੱਤੇ ਨੇ ਤੇ ਉਹਨਾਂ ਦੁਆਰਾ ਕਾਵਿ ਰਚਨਾ ਦੇ ਟੋਟਕੇ ਵੀ ਨਾਲ ਜੋੜ ਕੇ ਲੋਕਾਂ ਨੂੰ ਸੁਣਾਉਣ ਲੱਗ ਪਿਆ, ਪਰ ਜਿਹੜਾ ਅਸਲੀ ਅੱਖਰ ਸੀ ਇੱਕ ਓਅੰਕਾਰ ਪਰਮਾਤਮਾ ਦਾ ਨਾਮ, ਉਹਨੂੰ ਤੂੰ ਇੱਕ ਅੱਖਰ ਨੂੰ ਪਛਾਣ ਹੀ ਨਹੀਂ ਸਕਿਆ, ਉਹਦੇ ਭੇਤ ਨੂੰ ਜਾਣ ਹੀ ਨਹੀਂ ਸਕਿਆ। ਜਾਂ ਕਈ ਵਿਦਵਾਨਾਂ ਨੇ ਅੱਖਰ ਦਾ ਅਰਥ ਵੀ ਅੱਖਰ ਪਰਮਾਤਮਾ ਵੀ ਕੀਤਾ, ਪਰ ਇੱਥੇ 52 ਅੱਖਰੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਇਸ ਲਈ ਇੱਥੇ ਅੱਖਰ ਦਾ ਅਰਥ ਵੀ ਜਿਹੜਾ ਇੱਕ ਓਅੰਕਾਰ ਰੂਪ ਅੱਖਰ ਹੈ, ਉਹਦੇ ਅਸਲੀ ਭਾਵ ਨੂੰ ਤੂੰ ਪਛਾਣ ਹੀ ਨਹੀਂ ਸਕਿਆ।
ਸਤਿਕਾਰ ਸ਼ਬਦ ਕਬੀਰਾ ਕਹਿ, ਪੰਡਿਤ ਹੋਏ ਸੋ ਅਨਪਹਿ ਰਹੇ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਸਤ ਕਾ ਸ਼ਬਦ ਹੈ ਜਿਹੜਾ ਸੱਚ ਦਾ ਉਪਦੇਸ਼ ਹੈ। ਕਬੀਰ ਭਗਤ ਜੀ ਕਹਿੰਦੇ ਸਤ ਦਾ ਉਪਦੇਸ਼ ਮੈਂ ਕਹਿ ਰਿਹਾ ਹਾਂ, ਪੰਡਿਤ ਹੋਏ ਸੋ ਅਨਪਹਿ ਰਹੇ, ਵੀ ਜਿਹੜਾ ਪੰਡਿਤ ਹੋਵੇ ਤੇ ਉਹਨੂੰ ਇਹ ਉਪਦੇਸ਼ ਨੂੰ ਧਾਰਨ ਕਰਕੇ ਅਨਪਹਿ ਰਹੇ, ਵੀ ਉਹਨੂੰ ਸਾਰੇ ਡਰ ਭੈ ਤੋਂ ਮੁਕਤ ਹੋ ਕੇ ਰਹਿਣਾ ਚਾਹੀਦਾ। ਭਾਵ ਜਿਹੜਾ 52 ਅੱਖਰਾਂ ਦੁਆਰਾ ਇਹ ਸਤ ਦਾ ਉਪਦੇਸ਼ ਪ੍ਰਾਪਤ ਹੋਇਆ ਹੈ, ਇਹਨੂੰ ਧਾਰਨ ਕਰਕੇ ਤੇ ਫਿਰ ਪੰਡਿਤ ਨੂੰ ਵੀ ਹੋਰ ਜਿਹੜੇ ਸਭ ਤਰ੍ਹਾਂ ਦੇ ਡਰ ਪਏ ਨੇ ਉਹਨਾਂ ਤੋਂ ਮੁਕਤ ਹੋ ਕੇ ਰਹਿਣਾ ਚਾਹੀਦਾ। ਤੇ ਕੁਛ ਵਿਦਵਾਨਾਂ ਨੇ ਅਨਪੈ ਦਾ ਅਰਥ ਵੀ ਅਨੁਭਵ ਵੀ ਕੀਤਾ, ਵੀ ਜਿਹੜਾ ਪੰਡਿਤ ਹੋਵੇ ਤੇ ਫਿਰ ਉਹ ਆਪਣੇ ਅਨੁਭਵ, ਭਾਵ ਜਿਹੜਾ ਆਪਣਾ ਉਹਦਾ ਅਨੁਭਵ ਹੈ, ਸਵੈ ਅਨੁਭਵ ਹੈ, ਉਹਦੇ ਵਿੱਚ ਆਪਣੇ ਮਨ ਨੂੰ ਟਿਕਾਵੇ।
ਪੰਡਿਤ ਲੋਗੈ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ।
ਲੋ ਭਗਤ ਜੀ ਇੱਕ ਹੋਰ ਬੜੀ ਸੁੰਦਰ ਗੱਲ ਆਖਦੇ ਨੇ, ਵੀ ਇਹ ਜਿਹੜੇ 52 ਅੱਖਰ ਨੇ ਸੰਸਕ੍ਰਿਤ ਵਰਣਮਾਲਾ ਦੇ, ਪੰਡਿਤ ਲੋਕਾਂ ਵਾਸਤੇ ਤਾਂ ਇਹ ਇੱਕ ਵਿਵਹਾਰ, ਇਹ ਤਾਂ ਇੱਕ ਉਹਨਾਂ ਲਈ ਵਪਾਰ ਬਣਿਆ ਹੋਇਆ। ਜਿਹੜੇ ਪੰਡਿਤ ਲੋਕ ਨੇ ਉਹ ਇਹਨਾਂ 52 ਅੱਖਰਾਂ ਦੁਆਰਾ ਲੋਕਾਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ ਤੇ ਮਾਇਆ ਇਕੱਠੀ ਕਰੀ ਜਾਂਦੇ ਨੇ। ਪੰਡਿਤ ਲੋਕਾਂ ਵਾਸਤੇ ਇਹ ਜਿਹੜੀ 52 ਅੱਖਰੀ ਵਰਣਮਾਲਾ ਹੈ, ਉਹਨਾਂ ਲਈ ਤੇ ਇੱਕ ਬਿਜ਼ਨਸ ਬਣਾਇਆ ਹੋਇਆ। ਪੰਡਿਤ ਲੋਕਾਂ ਕੋ ਵਿਵਹਾਰ, ਪੰਡਿਤ ਲੋਕਾਂ ਨੇ ਤੇ ਇੱਕ ਆਪਣਾ ਵਪਾਰ ਸ਼ੁਰੂ ਕੀਤਾ ਹੋਇਆ। ਉਹ ਸੰਸਕ੍ਰਿਤ ਪੜਾ ਪੜਾ ਕੇ ਮਾਇਆ ਇਕੱਠੀ ਕਰੀ ਜਾਂਦੇ ਨੇ। ਪਰ ਦੂਜੇ ਪਾਸੇ ਭਗਤ ਜੀ ਕਹਿੰਦੇ ਨੇ ਗਿਆਨਵੰਤ ਕੋ ਤਤ ਵਿਚਾਰ, ਇਹੀ ਜਿਹੜੇ 52 ਅੱਖਰ ਨੇ ਗਿਆਨਵਾਨ ਪੁਰਸ਼ ਦੇ ਲਈ ਤਤ ਦੀ ਵਿਚਾਰ ਦਾ ਵਸੀਲਾ ਬਣਦੇ ਨੇ। ਜਿਹੜੇ ਪੰਡਿਤ ਲੋਕ ਨੇ ਉਹ ਵਿਦਿਆ ਨੂੰ ਪੜ੍ਹ ਕੇ ਮਾਇਆ ਦਾ ਵਪਾਰ ਕਰਦੇ ਰਹਿੰਦੇ ਨੇ, ਤੇ ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਇਸ ਦੁਆਰਾ ਤਤ, ਜੀਵ ਤਤ ਤੇ ਬ੍ਰਹਮ ਤਤ ਦੀ ਵਿਚਾਰ ਕਰਦੇ ਨੇ। ਭਾਵ ਉਹ ਇਹਨਾਂ ਅੱਖਰਾਂ ਦੁਆਰਾ ਜਿਹੜਾ ਅਧਿਆਤਮਕ ਗਿਆਨ ਹੈ, ਦੈਵੀ ਗਿਆਨ, ਉਸ ਨੂੰ ਪ੍ਰਾਪਤ ਕਰਦੇ ਹਨ।
ਜਾਕੇ ਜੀ ਜੈਸੀ ਬੁੱਧ ਹੋਈ, ਕਹੇ ਕਬੀਰ ਜਾਣੇਗਾ ਸੋਈ।
ਲੋ ਭਗਤ ਕਬੀਰ ਜੀ ਇਸ 52 ਅੱਖਰੀ ਬਾਣੀ ਦੀ ਸੰਪੂਰਨਤਾ ਕਰਦਿਆਂ ਹੋਇਆਂ ਫਰਮਾ ਰਹੇ ਨੇ, ਜਾਕੇ ਜੀ ਜੈਸੀ ਬੁੱਧ ਹੋਈ, ਜਿਸ ਮਨੁੱਖ ਦੇ ਜੀ ਦੇ ਅੰਦਰ ਜਿਹੋ ਜੀ ਵੀ ਬੁੱਧੀ ਹੁੰਦੀ ਹੈ, ਕਹੇ ਕਬੀਰ ਜਾਣੇਗਾ ਸੋਈ। ਕਬੀਰ ਭਗਤ ਜੀ ਕਹਿੰਦੇ ਨੇ ਉਸੇ ਤਰ੍ਹਾਂ ਹੀ ਉਹ ਉਹਨਾਂ ਅੱਖਰਾਂ ਦੇ ਭੇਤ ਨੂੰ, ਉਹਨਾਂ ਦੇ ਭਾਵ ਨੂੰ ਸਮਝੇਗਾ। ਇਹਦਾ ਮਤਲਬ ਇਹ ਹੈ ਵੀ ਵਿਦਿਆ ਤੇ ਉਹੀ ਹੈ ਨਾ, ਕੋਈ ਇਸ ਨੂੰ ਪੜ੍ਹ ਕੇ ਵਪਾਰ ਕਰ ਰਿਹਾ ਹੈ ਤੇ ਕੋਈ ਇਹੀ ਵਿਦਿਆ ਪੜ੍ਹ ਕੇ ਉਹ ਆਪਣੇ ਜੀਵਨ ਦਾ ਉਧਾਰ ਕਰ ਰਿਹਾ ਹੈ, ਇਹ ਵੱਖੋ ਵੱਖਰੀ ਗੱਲ ਹੈ। ਧਰਮ ਗ੍ਰੰਥ ਨੇ ਉਹ ਵੀ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਹੋਏ ਨੇ, ਪਰ ਇਹ ਜੋ 52 ਅੱਖਰੀ ਬਾਣੀ ਹੈ ਇਹਨੂੰ ਭਗਤ ਕਬੀਰ ਜੀ ਨੇ ਗੁਰਮੁਖੀ ਅੱਖਰਾਂ ਦੇ ਵਿੱਚ ਉਚਾਰਨ ਕੀਤਾ ਤਾਂ ਕਿ ਉਹ ਸੰਸਕ੍ਰਿਤ ਵਰਣਮਾਲਾ ਨੂੰ ਤੇ ਪੰਡਿਤ ਹੀ ਜਾਣ ਸਕਦੇ ਸੀ, ਉਹੀ ਪੜ੍ਹਾ ਸਕਦੇ ਸੀ, ਪਰ ਭਗਤ ਜੀ ਨੇ ਉਹਨਾਂ ਦੀ ਵਰਣਮਾਲਾ ਨੂੰ ਪੰਜਾਬੀ ਦੇ ਵਿੱਚ ਤੇ ਪੰਜਾਬੀ ਦੇ ਅੱਖਰ ਬਣਾ ਬਣਾ ਕੇ ਤੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਲੋ ਭਗਤ ਜੀ ਕਹਿੰਦੇ ਨੇ ਹੁਣ ਇਹ ਜਿਹੜੀ ਗੁਰਬਾਣੀ ਹੈ ਇਹਦੇ ਵੀ ਇਹਦਾ ਵੀ ਦੋ ਕਿਸਮ ਦੇ ਨਾਲ ਲੋਕੀ ਵਰਤ ਵਰਤਾਰਾ ਕਰਦੇ ਨੇ, ਵੀ ਜਿਹੜੇ ਤਾਂ ਇਕੱਲੇ ਪੰਡਿਤ ਨੇ, ਜਿਵੇਂ ਸਮਝ ਲਓ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਨੇ, ਕੀਰਤਨੀਏ ਨੇ, ਕਥਾ ਵਾਚਕ ਨੇ, ਪ੍ਰਚਾਰਕ ਨੇ, ਪੰਡਿਤ ਲੋਕਾਂ ਕੋ ਵਿਵਹਾਰ, ਉਹਨਾਂ ਲਈ ਇਹ ਬਾਣੀ ਵੀ ਇੱਕ ਵਪਾਰ ਬਣ ਗਿਆ। ਇਹ ਗੱਲ ਬਿਲਕੁਲ ਹਕੀਕਤ ਹੈ ਵੀ ਜਿਹੜੇ ਵਿਦਵਾਨ ਲੋਕ ਨੇ ਉਹਨਾਂ ਨੇ ਇਸ ਬਾਣੀ ਨੂੰ ਵੀ ਆਪਣਾ ਵਪਾਰ ਬਣਾ ਲਿਆ। ਜੇ ਅਖੰਡ ਪਾਠ ਕਰਨਾ ਹੈ ਤਾਂ ਵੀ ਇੰਨੀ ਭੇਟਾ, ਸਹਿਜ ਪਾਠ ਦੀ ਇੰਨੀ ਭੇਟਾ, ਕੀਰਤਨ ਦੀ ਇੰਨੀ ਭੇਟਾ, ਅਰਦਾਸ ਦੀ ਇੰਨੀ ਭੇਟਾ, ਸਭ ਕੁਛ ਉਹ ਸੰਸਾਰ ਵਿੱਚ ਚੱਲ ਰਿਹਾ ਹੈ। ਪੰਡਿਤ ਲੋਕਾਂ ਨੇ ਇਸ ਬਾਣੀ ਨੂੰ ਵੀ, ਇਸ ਪਰਮਾਰਥ ਦੀ ਰਚਨਾ ਨੂੰ ਵੀ ਆਪਣਾ ਵਪਾਰ ਬਣਾ ਲਿਆ ਹੈ। ਤੇ ਗਿਆਨਵੰਤ ਕੋ ਤਤ ਵਿਚਾਰ, ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਇਸ ਗੁਰਬਾਣੀ ਦੁਆਰਾ ਤਤ ਦੀ ਵਿਚਾਰ ਕਰਦੇ ਨੇ, ਭਾਵ ਉਹ ਗੁਰਬਾਣੀ ਪੜ੍ਹ ਕੇ ਆਪਣੇ ਜੀਵਨ ਦੀ ਸਫਲਤਾ ਕਰਦੇ ਨੇ, ਉਹ ਇਸ ਬਾਣੀ ਨੂੰ ਪੜ੍ਹ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਦੇ ਨੇ। ਕੋਈ ਬਾਣੀ ਦਾ ਵਪਾਰ ਕਰ ਰਿਹਾ ਹੈ ਤੇ ਕੋਈ ਇਸ ਬਾਣੀ ਦੁਆਰਾ ਉਸ ਪਰਮਾਤਮਾ ਦੀ ਸੋਝੀ ਹਾਸਲ ਕਰ ਰਿਹਾ ਹੈ। ਗੱਲ ਕੀ ਭਗਤ ਜੀ ਕਹਿੰਦੇ ਨੇ, ਜਾ ਕੇ ਜੀ ਜੈਸੀ ਬੁੱਧ ਹੋਈ, ਜਿਸ ਜੀਵ ਦੇ ਅੰਦਰ ਜਿਹੋ ਜੀ ਬੁੱਧੀ ਹੁੰਦੀ ਹੈ, ਜੇ ਤਾਂ ਵਪਾਰ ਕਰਨ ਦੀ ਬੁੱਧੀ ਹੈ ਤੇ ਫਿਰ ਉਹਨੇ ਬਾਣੀ ਦਾ ਵਪਾਰ ਹੀ ਕਰਨਾ ਹੈ, ਅੱਖਰਾਂ ਦਾ ਵਪਾਰ ਹੀ ਕਰਨਾ ਹੈ। ਤੇ ਜੇ ਕੋਈ ਕਿਸੇ ਨੇ ਸੋਚਣਾ ਵੀ ਚਲੋ ਮੈਂ ਵੀ ਇਸ ਬਾਣੀ ਦੁਆਰਾ ਸੇਵਾ ਵੀ ਕਰਨੀ ਹੈ ਤੇ ਜੀਵਨ ਦਾ ਵੀ ਸੁਧਾਰ ਕਰਨਾ, ਤੇ ਫਿਰ ਉਹਨੂੰ ਭਾਈ ਇਸ ਬਾਣੀ ਦੁਆਰਾ ਮੁਕਤੀ ਵੀ ਪ੍ਰਾਪਤ ਹੁੰਦੀ ਹੈ। ਪਰ ਕਬੀਰ ਭਗਤ ਜੀ ਕਹਿੰਦੇ ਨੇ ਜਿਹੋ ਜੀ ਬੁੱਧੀ ਹੋਵੇਗੀ ਤੇ ਉਹੋ ਜੀ ਉਹ ਬਾਣੀ ਦੇ ਅਰਥਾਂ ਨੂੰ ਤੇ ਭਾਵ ਨੂੰ ਸਮਝੇਗਾ। ਇਹ ਸਾਡੀ ਆਪਣੀ ਇੱਛਾ ਹੈ ਵੀ ਅਸੀਂ ਇਸ ਬਾਣੀ ਨੂੰ ਕਿਹੜੇ ਰੂਪ ਦੇ ਵਿੱਚ ਲੈਣਾ ਹੈ, ਕਿ ਅਸੀਂ ਇਸ ਬਾਣੀ ਦਾ ਵਪਾਰ ਕਰਨਾ ਜਿਵੇਂ ਪੰਡਿਤ ਲੋਕ ਕਰਦੇ ਨੇ ਤੇ ਅਸੀਂ ਵੀ ਕਰ ਰਹੇ ਹਾਂ, ਜਾਂ ਬਾਣੀ ਦੁਆਰਾ ਅਸੀਂ ਆਪਣਾ ਉਧਾਰ ਵੀ ਕਰਨਾ ਹੈ। ਜੇ ਬਾਣੀ ਦੁਆਰਾ ਅਸੀਂ ਉਧਾਰ ਵੀ ਕਰਨਾ ਹੈ ਤੇ ਫਿਰ ਬਾਣੀ ਨੂੰ ਸ਼ਰਧਾ ਭਾਵਨਾ ਪਿਆਰ ਦੇ ਨਾਲ ਪੜ੍ਹੋ ਤੇ ਜਿਹੜੀ ਸੰਗਤ ਵੱਲੋਂ ਕੋਈ ਸੇਵਾ ਪ੍ਰਾਪਤ ਹੁੰਦੀ ਹੈ ਉਹਦੇ ਉੱਤੇ ਆਪਣਾ ਨਿਰਵਾਹ ਕਰੋ ਤੇ ਸੇਵਾ ਵੱਧ ਤੋਂ ਵੱਧ ਕਰੋ, ਬਾਣੀ ਵੱਧ ਤੋਂ ਵੱਧ ਪੜ੍ਹੋ ਤੇ ਪਰ ਲਾਲਚ ਨਾ ਕਰੋ ਤੇ ਝਗੜਾ ਨਾ ਕਰੋ। ਫਿਰ ਤਾਂ ਇਸ ਦੁਆਰਾ ਸਾਨੂੰ ਬਹੁਤ ਲਾਭ ਪ੍ਰਾਪਤ ਹੋ ਸਕਦਾ ਹੈ, ਤੇ ਜੇ ਅਸੀਂ ਉਹਨੂੰ ਵਪਾਰ ਹੀ ਬਣਾ ਲਿਆ। ਫਿਰ ਉਹ ਮਹਾਂਪੁਰਖ ਇੱਕ ਅਲੰਕਾਰ ਸੁਣਾਉਂਦੇ ਸਨ, ਉਹ ਕਹਿੰਦੇ ਨੇ ਇਹ ਕੋਈ ਲੱਕੜਹਾਰਾ ਸੀ ਤੇ ਇੱਕ ਵਾਰ ਕੋਈ ਬਾਦਸ਼ਾਹ ਜੰਗਲ ਦੇ ਵਿਚਕਾਰ ਖੇਡਣ ਵਾਸਤੇ ਗਿਆ ਤੇ ਉਸਨੂੰ ਪਿਆਸ ਲੱਗੀ। ਉਹਨੇ ਲੱਕੜਹਾਰੇ ਨੂੰ ਆਖਿਆ ਬਈ ਤੂੰ ਮੈਨੂੰ ਪਾਣੀ ਪਿਆ। ਉਸ ਲੱਕੜਹਾਰੇ ਦੇ ਕੋਲ ਪਾਣੀ ਦਾ ਕੂਨਾ ਸੀ, ਉਸਨੇ ਪਾਤਸ਼ਾਹ ਨੂੰ ਰਾਜੇ ਨੂੰ ਠੰਡਾ ਜਲ ਪਿਆਇਆ। ਰਾਜਾ ਬੜਾ ਖੁਸ਼ ਹੋਇਆ ਤੇ ਰਾਜੇ ਨੇ ਖੁਸ਼ ਹੋ ਕੇ ਉਸ ਲੱਕੜਹਾਰੇ ਨੂੰ ਇੱਕ ਚੰਦਨ ਦਾ ਬਾਗ ਦੇ ਦਿੱਤਾ, ਇਨਾਮ ਦਿੱਤਾ। ਕਹਿਣ ਲੱਗਾ ਲੈ ਵੀ ਆਹ ਲੈ ਚੰਦਨ ਦਾ ਬਾਗ, ਚੰਦਨ ਦੀ ਲੱਕੜ ਬਹੁਤ ਕੀਮਤੀ ਹੁੰਦੀ ਹੈ। ਤੇ ਉਹ ਲੱਕੜਹਾਰਾ ਸੀ, ਉਹਨੂੰ ਉਸ ਚੰਦਨ ਦੀ ਨਿਰਖ ਪਰਖੀ ਨਹੀਂ ਸੀ। ਉਹ ਲੱਕੜਹਾਰੇ ਦਾ ਕੰਮ ਕੀ ਸੀ, ਜਿਵੇਂ ਉਹ ਲੱਕੜਾਂ ਵੱਢ ਕੇ ਤੇ ਲੱਕੜਾਂ ਸਾੜ ਕੇ ਕੋਲੇ ਬਣਾ ਕੇ ਵੇਚਦਾ ਸੀ। ਤੇ ਉਸ ਲੱਕੜਹਾਰੇ ਨੇ ਜਿਹੜਾ ਉਸਨੂੰ ਚੰਦਨ ਦਾ ਬਾਗ ਦਿੱਤਾ ਸੀ, ਉਹਦੇ ਵੀ ਉਹ ਲੱਕੜਾਂ ਬਾਲ ਬਾਲ ਕੇ ਚੰਦਨ ਦੀਆਂ ਕੋਲੇ ਬਣਾ ਬਣਾ ਕੇ ਵੇਚੀ ਗਿਆ। ਤੇ ਜਦੋਂ ਉਹ ਸਾਰਾ ਹੀ ਚੰਦਨ ਦਾ ਬਾਗ ਉਸਨੇ ਲੱਕੜਾਂ ਸਾੜ ਸਾੜ ਕੇ ਕੋਲੇ ਬਣਾ ਕੇ ਵੇਚ ਛੱਡਿਆ, ਤੇ ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਫਿਰ ਗਰੀਬੀ ਆ ਗਈ। ਜਿੰਨਾ ਚਿਰ ਉਹ ਚੰਦਨ ਦਾ ਬਾਗ ਨਹੀਂ ਮੁੱਕਿਆ ਤੇ ਉਹਨੇ ਵੀ ਸਾਹ ਨਾ ਲਿਆ, ਪਰ ਚੰਦਨ ਦੇ ਬਾਗ ਦੀਆਂ ਲੱਕੜਾਂ ਕੱਟ ਕੱਟ ਕੇ ਕੋਲੇ ਬਣਾ ਕੇ ਵੇਚੀ ਗਿਆ। ਤੇ ਕਹਿੰਦੇ ਨੇ ਫਿਰ ਜਦੋਂ ਅੱਤ ਦੀ ਗਰੀਬੀ ਆਈ, ਫਿਰ ਉਹਨੇ ਸੋਚਿਆ ਵੀ ਹੁਣ ਕੀ ਕਰੀਏ। ਫਿਰ ਉਹ ਜਿਹੜਾ ਉਹ ਕੁਹਾੜੇ ਵਿੱਚ ਦਸਤਾ ਸੀ ਨਾ, ਉਹ ਚੰਦਨ ਦਾ ਸੀ। ਉਹਦੇ ਮਨ ਵਿੱਚ ਖਿਆਲ ਆਇਆ, ਕਹਿੰਦਾ ਵੀ ਹੁਣ ਤੇ ਚੰਦਨ ਦਾ ਦਸਤਾ ਹੀ ਵੇਚ ਦਿੰਦੇ ਆ, ਕਿਉਂਕਿ ਰੋਟੀ ਤਾਂ ਖਾਣੀ ਹੈ, ਨਹੀਂ ਤੇ ਰੋਟੀ ਨਹੀਂ ਪੱਕਣੀ। ਤੇ ਉਸਨੇ ਬਾਜ਼ਾਰ ਦੇ ਵਿੱਚ ਜਾ ਕੇ ਜਦੋਂ ਆਪਣੇ ਕੁਹਾੜੇ ਦਾ ਦਸਤਾ ਵੇਚਿਆ ਤੇ ਪਰਖ ਕਰਨ ਵਾਲੇ ਨੇ ਦੱਸਿਆ ਵੀ ਇਹ ਤੇ ਲੱਕੜ ਬੜੀ ਕੀਮਤੀ ਹੈ, ਚੰਦਨ ਦੀ ਲੱਕੜ ਹੈ, ਉਹਦਾ ਕਈ ਰੁਪਏ ਮੁੱਲ ਪਾਇਆ। ਤੇ ਲੱਕੜਹਾਰਾ ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਤੇ ਇਹੋ ਜਿਹੀਆਂ ਲੱਕੜਾਂ ਦਾ ਬਾਗ ਕੋਲੇ ਬਣਾ ਬਣਾ ਕੇ ਵੇਚ ਦਿੱਤਾ, ਜੇ ਮੈਨੂੰ ਇਹ ਪਤਾ ਹੁੰਦਾ ਵੀ ਚੰਦਨ ਦੀ ਲੱਕੜ ਇੰਨੀ ਕੀਮਤੀ ਹੁੰਦੀ ਹੈ ਤੇ ਮੈਂ ਕਿਉਂ ਇਹ ਗਲਤੀ ਕਰਦਾ। ਮਹਾਂਪੁਰ ਕਹਿੰਦੇ ਗੁਰਬਾਣੀ ਚੰਦਨ ਦਾ ਬਾਗ ਹੈ, ਪਰ ਜਿਹੜੇ ਅਸੀਂ ਲੋਕ ਹਾਂ ਅਸੀਂ ਇਸ ਬਾਣੀ ਨੂੰ ਮਾਇਆ ਦੇ ਵਾਸਤੇ ਜੋ ਵੇਚ ਰਹੇ ਹਾਂ, ਇਹ ਸਮਝ ਲਓ ਚੰਦਨ ਦੇ ਬਾਗ ਦੇ ਅਸੀਂ ਕੋਲੇ ਬਣਾ ਬਣਾ ਕੇ ਵੇਚ ਰਹੇ ਹਾਂ। ਤੇ ਜਦੋਂ ਕੋਈ ਇੱਕ ਅੱਧੀ ਬਾਣੀ ਦਾ ਕਿਧਰੇ ਕੋਈ ਦਰਗਾਹ ਵਿੱਚ ਜਾ ਕੇ ਮੁੱਲ ਪੈਂਦਾ ਹੈ ਵੀ ਹਾਂ ਮੈਂ ਬਾਣੀ ਪੜ੍ਹੀ ਸੀ ਤੇ ਉਹਦੇ ਬਦਲੇ ਇਹਨੂੰ ਪ੍ਰਲੋਕ ਵਿੱਚ ਮਹਾਨ ਸੁੱਖ ਤੇ ਸਨਮਾਨ ਪ੍ਰਾਪਤ ਹੁੰਦਾ ਹੈ, ਉਸ ਵੇਲੇ ਅਗਿਆਨੀ ਜੀਵ ਲੱਕੜਹਾਰਾ ਰੋਂਦਾ ਹੈ, ਕਹਿੰਦਾ ਮੈਂ ਤੇ ਗੁਰਬਾਣੀ ਦੇ ਚੰਦਨ ਦੀਆਂ ਲੱਕੜਾਂ ਦੇ ਕੋਲੇ ਬਣਾ ਬਣਾ ਕੇ ਹੀ ਵੇਚਦਾ ਰਿਹਾ, ਜੇ ਮੈਨੂੰ ਪਤਾ ਹੁੰਦਾ ਇਹ ਗੁਰਬਾਣੀ ਇੰਨੀ ਅਮੋਲਕ ਹੈ ਤੇ ਫਿਰ ਮੈਂ ਇਸ ਨੂੰ ਪ੍ਰੇਮ ਨਾਲ ਪੜ੍ਹਦਾ ਤੇ ਇਸ ਤੋਂ ਲਾਭ ਲੈਂਦਾ ਤੇ ਨਾਲੇ ਦੂਜਿਆਂ ਦਾ ਭਲਾ ਕਰਦਾ। ਇਹ ਪਤਾ ਉਦੋਂ ਲੱਗਦਾ ਜਦੋਂ ਬੰਦੇ ਦੀ ਸੁਰਤ ਗੁਰੂ ਦੀ ਕਿਰਪਾ ਨਾਲ ਵਪਾਰ ਤੋਂ ਉੱਪਰ ਆਪਣੇ ਉਧਾਰ ਵੱਲ ਸੁਧਾਰ ਵੱਲ ਚਲੀ ਜਾਵੇ। ਉਦੋਂ ਪਹਿਲਾਂ ਨਹੀਂ ਬੰਦਾ ਇਹ ਗੱਲ ਸੋਚਦਾ, ਨਹੀਂ ਤਾਂ ਹਰ ਗੱਲ ਨੂੰ ਆਦਮੀ ਇੱਕ ਵਪਾਰ ਬਣਾਈ ਬੈਠਾ। ਆ ਗੁਰਦੁਆਰੇ ਵੀ ਗੁਰੂ ਘਰ ਵੀ ਬਹੁਤਿਆਂ ਨੇ ਹੁਣ ਆਪਣਾ ਵਪਾਰ ਹੀ ਬਣਾਇਆ ਹੋਇਆ, ਬਾਣੀ ਦਾ ਵੀ ਵਪਾਰ ਹੈ ਤੇ ਗੁਰੂ ਘਰ ਵੀ ਵਪਾਰ ਵਾਂਗੂ ਹੀ ਕਾਰਪੋਰੇਸ਼ਨਾਂ ਵਾਂਗੂ ਚੱਲ ਰਹੇ ਨੇ। ਇਹ ਸਾਡੀ ਬਹੁਤ ਵੱਡੀ ਭੁੱਲ ਹੈ, ਧਰਮ ਨੂੰ ਕਦੇ ਵਪਾਰ ਨਹੀਂ ਬਣਾਇਆ ਜਾ ਸਕਦਾ, ਗੁਰਬਾਣੀ ਨੂੰ ਕਦੇ ਵਪਾਰ ਨਹੀਂ ਬਣਾਇਆ ਜਾ ਸਕਦਾ। ਜੇ ਬਣਾਉਂਦਾ ਤੇ ਉਹ ਸਮਝ ਲਓ ਬਹੁਤ ਵੱਡੀ ਭੁੱਲ ਕਰ ਰਿਹਾ। ਉਹ ਗੁਰਮਰਯਾਦਾ ਦੀ ਸਿੱਖੀ ਸਿਧਾਂਤਾਂ ਦਾ ਖਿਲਵਾੜ ਕਰ ਰਿਹਾ। ਇਹ ਗੁਰਬਾਣੀ ਤਾਂ ਜੀਵਨ ਜੁਗਤ ਹੈ, ਇਹ ਜੀਵਨ ਦੇ ਸੁਧਾਰ ਤੇ ਜੀਵਨ ਦੀ ਕਲਿਆਣ ਦਾ ਵਸੀਲਾ। ਇਹਨੂੰ ਤੇ ਆਪਣੇ ਭਲੇ ਲਈ, ਦੂਜਿਆਂ ਦੇ ਭਲੇ ਲਈ ਹੀ ਇਹਨੂੰ ਵਰਤਣਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਜਿੱਥੇ ਉਹਨਾਂ ਨੇ ਹੋਰ ਮਹਾਨ ਪਰਉਪਕਾਰ ਕੀਤੇ, ਉੱਥੇ ਨਾਲ ਦੀ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਬਖਸ਼ਿਸ਼ ਕਰਕੇ ਇੱਕ ਅਮੋਲਕ ਖਜ਼ਾਨਾ, ਇੱਕ ਚੰਦਨ ਦਾ ਬਾਗ, ਇੱਕ ਰਤਨਾਂ ਦੀ ਖਾਨ ਸਾਨੂੰ ਬਖਸ਼ਿਸ਼ ਕਰ ਗਏ ਨੇ। ਹੁਣ ਅਸੀਂ ਜਿੰਨਾ ਮਰਜ਼ੀ ਇਸ ਨੂੰ ਵਰਤੀ ਜਾਈਏ, ਪੜ੍ਹੀ ਜਾਈਏ, ਤੇ ਉਨਾ ਹੀ ਸਾਨੂੰ ਇਸ ਤੋਂ ਲਾਭ ਪ੍ਰਾਪਤ ਹੋ ਸਕਦਾ ਹੈ। ਹਾਂ, ਸੰਸਾਰਕ ਲੋੜਾਂ ਵੀ ਗੁਰਬਾਣੀ ਨਾਲ ਪੂਰੀਆਂ ਹੁੰਦੀਆਂ ਨੇ, ਪਰ ਗੁਰਬਾਣੀ ਕੇਵਲ ਸੰਸਾਰਕ ਲੋੜਾਂ ਹੀ ਪ੍ਰਾਪਤ ਕਰਨ ਵਾਸਤੇ ਨਹੀਂ ਪੜ੍ਹਨੀ ਚਾਹੀਦੀ। ਇਹਦੇ ਨਾਲ ਪਰਮਾਰਥ ਤੇ ਪ੍ਰਲੋਕ ਸੁਧਾਰਨਾ, ਇਹਦੇ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਭਗਤ ਜੀ ਨੇ ਇਹੀ ਤਾਂ ਗੱਲ ਆਖੀ ਆ ਵੀ ਪੰਡਿਤ ਲੋਕ ਤਾਂ ਅੱਖਰਾਂ ਦਾ ਵਪਾਰ ਕਰਦੇ ਨੇ, ਗਿਆਨ ਦਾ ਵਪਾਰ ਕਰਦੇ ਨੇ, ਜਿਹੜੇ ਸਮਝਦਾਰ ਨੇ ਉਹ ਤਤ ਦੀ ਵਿਚਾਰ ਗ੍ਰਹਿਣ ਕਰਦੇ ਨੇ। ਜਿਸ ਦੇ ਜੀ ਅੰਦਰ ਜਿਹੋ ਜਿਹੀ ਬੁੱਧੀ ਹੁੰਦੀ ਹੈ, ਤੇ ਉਹੋ ਜਿਹੇ ਉਹ ਅੱਗੇ ਵਿਦਿਆ ਤੋਂ, ਬਾਣੀ ਤੋਂ, ਅੱਗੇ ਧਰਮ ਤੋਂ ਉਹ ਅਰਥ ਗ੍ਰਹਿਣ ਕਰ ਲੈਂਦਾ ਹੈ। ਸਤਿਗੁਰੂ ਮਿਹਰ ਕਰਨ, ਇਹ ਬਾਣੀ ਦਾ ਭਾਵ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾ ਕੈ ਜੀ ਜੈਸੀ ਬੁੱਧ ਹੋਈ, ਕਹੇ ਕਬੀਰ ਜਾਣੇਗਾ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।